हे प्राणनाथ गोविंद है, कृपा निदान जगत गुरु। हे संसार ताप हरण है, करुणा मय सब दुख हरो। हे शरण जोग दयाल है, दीनानाथ मया करो। शरीर स्वस्थ खीण समय, सिमरंत नानक राम दामोदर माधव है। ना हों जति सती नहीं पड़या, मूरख मुगदा जन्म पया। प्रणवत नानक तिन की सरना, जिंतु नाही विसरया। चवर शतर तख्त दे मालक, धन धन साहिब श्री गुरु ग्रंथ साहिब जी की पवित्र गोद विच विराजमान गुरु स्वरूप गुरु प्यारी खालसा साध संगत जी, वडभागे हो जो समा सफला करन दे लई गुरु की पवित्र गोद विच विराजमान हो के रागी सिंघां दे पासों गुरमुखां दे पासों कीर्तन गुरमत विचारां सरवण कीतियां हन। तीन समय विद्वान दसदे ने, एक है समा सफला, एक है असफल, एक आया गया बराबर जिहा ही हो जांदा, ना कोई चंगा ही कर्म कीता ते ना माड़ा ही कीता ते असफल हो, ना घर टेक के बैठे, ना किसे नूं बैठन ही दिता, भाव के ला बुझा ही छड़ी। एक है समा सफला, जिहड़ा गुरु दे दर ते बैठ के उहदी गोद विच विराजमान हो के उहदे नाल लिव लग के निकल जावे। गुरमत दे विच उपदेश आउंदा है, देखो पसार नैन, सुनो साधु के बैन, प्राण पत चित राख सगल है मरना। मन बुद्ध रूपी नेत्रा नूं टड के गुरु साहब कहिंदे ने, वेख दुनिया ते जो कुछ भी वेखदा है नाशवान है, ना राम रवेगा ना रावण रवेगा। सुनो साधु के बैन, साधुआं दे गुरां दे जो बचन ने गुरु ग्रंथ साहब दे विच अंकत ने, ध्यान नाल सुन। ते साधुआं दे बचन की कहिंदे ने, प्राण पत चित राख, जो परमात्मा है उन्हूं चेते रख। ते जदों ये चेते रवेगा सगल है मरना, तैनू अपनी मौत याद रवेगी। ते जदों तैनू हर श्वास अपनी मौत याद रवेगी, उदों फिर परमात्मा दा नाम नहीं भुलेगा। प्रतख आपां वेख्या ना, सामने मौत खलोती होवे ना, एक ते कोई रफल ताण के खलोता होवे ते बदो बदी हए मां वाहिगुरु अल्लाह कई कुछ निकल जांदा, रब चेते आ जांदा। साधुआं दे बचन की कहिंदे ने, गुरु साहिब उपदेश करदे ने, जिवें हुणे आपने रागी सिंघां दे पासों सरवण कीता ना। ये ऐसे जिहड़े प्रचारक ने ऐसियां स्टेजां ते बैठदे ने, और विरले ही प्रचारक ने जिहड़े केसां दी गल करदे ने, बहुते ते डर जांदे ने भी मोनियां दी वादी बहुती ते इह ना होवे पैसे ही ना चढ़न। और बड़ा वधिया केसां दा बचन सुनाया, गुरमत विच उपदेश आउंदा है साधुआं दे बचन ने, रा मैया के गुण चेत परानी, कवन मूल ते कवन दृष्टानी, जिन तू साज सवार शिंगारिया, गर्भ अगन मह जिन है उभारिया, बार व्यवस्था तुझ प्यारै दूध, भर जोबन भोजन सुख सूद। ਸਾਧੂ ਇਹ ਗੱਲ ਕਹਿੰਦੇ ਨੇ ਵੀ ਜੇ ਦੁਨੀਆ 'ਤੇ ਆਇਆ ਨਾ, ਜੇ ਤੈਨੂੰ 84 ਲੱਖ ਦੇ ਵਿੱਚੋਂ ਕੁੱਤਿਆਂ ਬਿੱਲਿਆਂ ਦੀਆਂ ਜੂਨਾਂ ਵਿੱਚੋਂ ਇਹ ਚੰਗਾ ਜਨਮ ਮਿਲ ਹੀ ਗਿਆ, ਤਾਂ ਫਿਰ ਜਿੰਨੇ ਤੇਰੇ ਕੋਲ ਸਵਾਸ ਨੇ ਰਾਮਈਆ ਕੇ ਗੁਣ ਚੇਤ ਪੁਰਾਨੀ, ਉਸ ਰਾਮ ਦੇ ਪਰਮਾਤਮਾ ਦੇ ਗੁਣ ਚੇਤੇ ਕਰ, ਉਹਦੇ ਅਹਿਸਾਨ ਵੇਖ ਤੇਰੇ 'ਤੇ ਗਿੰਨੇ ਨੇ। ਜਿਹੜੇ ਨਿਤਨੇਮੀ ਨੇ ਉਹ ਰੋਜ਼ ਪੜ੍ਹਦੇ ਨੇ, ਇੱਕ ਅਹਿਸਾਨ ਪਰਮਾਤਮਾ ਦਾ ਗੁਰੂ ਸਾਹਿਬ ਆਪਣੀ ਬਾਣੀ ਵਿੱਚ ਤੇਰੇ 'ਤੇ ਗਣਾਉਂਦੇ ਨੇ, ਕਵਨ ਮੂਲ ਅਤੇ ਕਵਨ ਦ੍ਰਿਸ਼ਟਾਨੀ, ਕਿਸ ਆਧਾਰ 'ਤੇ ਕਿਸ ਮੂਲ ਭਾਵ ਕੇ ਆਪਣੀ ਜੜ ਦੀ ਆਪਣੀ ਔਕਾਤ ਵੇਖ ਤੈਨੂੰ ਕਿਸ ਮੂਲ ਤੋਂ ਪੈਦਾ ਕੀਤਾ, ਕਵਨ ਦ੍ਰਿਸ਼ਟਾਨੀ ਅਤੇ ਕਿੱਦਾਂ ਦਾ ਤੂੰ ਦੇਖਣ ਨੂੰ ਲੱਗਦਾ ਹੈ, ਪੈਦਾ ਕਿੱਥੋਂ ਕੀਤਾ, ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹ ਸਵਾਰ ਧਰੀ, ਖਾਨ ਪਾਨ ਸੋਧੇ ਸੁਖ ਭੁੰਚਤ ਸੰਕਟ ਕਾਟ ਬਿਪਤ ਹਰੀ, ਮਾਤ ਪਿਤਾ ਭਾਈ ਅਰ ਬੰਧਪ ਬੂਜਨ ਕੀ ਸਭ ਸੂਝ ਪਰੀ, ਬਰਦ ਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਿਖਮ ਜਰੀ, ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸਵਾਮੀ ਏਕ ਘਰੀ। ਫਿਰ ਕਹਿੰਦੇ ਨੇ ਉਹਨੂੰ ਸਿਮਰ ਕਿੱਥੋਂ ਬਣਾਇਆ, ਰੰਚਕ ਰੇਤ ਪਿਤਾ ਦੇ ਪਲੀਤ ਕਤਰੇ ਅਤੇ ਮਾਤਾ ਦੀ ਰਗਤ ਬਿੰਦ ਤੋਂ ਵੇਖ, ਗੰਦਗੀ ਤੋਂ ਤੈਨੂੰ ਉਤਪੰਨ ਕਰ ਦਿੱਤਾ, ਕਵਨ ਮੂਲ ਅਤੇ ਕਵਨ ਦ੍ਰਿਸ਼ਟਾਨੀ ਬਣਾਇਆ ਪਲੀਤ ਕਤਰੇ ਤੋਂ, ਅਤੇ ਵੇਖ ਚਿੱਟਾ ਚੰਮ ਦਿੱਤਾ ਹੀ ਤੈਨੂੰ, ਕਿੱਡਾ ਸੋਹਣਾ ਲੱਗਦਾ ਤੂੰ। ਰਾਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਅਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ। ਜਦੋਂ ਕੋਠੀ ਪਾਈ ਦੀ ਨਾ, ਅਤੇ ਪਹਿਲਾਂ ਢਾਂਚਾ ਤਿਆਰ ਕੀਤਾ ਜਾਂਦਾ, ਜਦੋਂ ਢਾਂਚਾ ਤਿਆਰ ਕਰੀਦਾ ਨਾ, ਢਾਂਚਾ ਸਾਜ ਲਈਦਾ। ਜਿੰਨੇ ਵਿਦਵਾਨ ਨੇ ਇਹਨਾਂ ਸਭ ਨੇ ਬਾਹਰ ਸਮਾਗਮਾਂ ਦੇ ਉੱਤੇ ਦੇਸ਼ਾਂ ਵਿਦੇਸ਼ਾਂ ਵਿੱਚ ਕੀਰਤਨ ਵਿਚਾਰਾਂ ਪੇਸ਼ ਕੀਤੀਆਂ ਨੇ, ਜਾਣਦੇ ਨੇ ਵੀ ਬਾਹਰ ਇੱਕ ਲੱਕੜ ਜੇ ਦਾ ਢਾਂਚਾ ਬਣਾ ਦਿੰਦੇ ਨੇ ਮਿਸਤਰੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਤਿੰਨਾਂ ਸਟੇਜਾਂ ਦੇ ਵਿੱਚ ਬੰਦੇ ਦੀ ਉਤਪਤੀ ਬਾਣੀ ਨੇ ਦੱਸੀ ਹੈ। ਪਹਿਲਾਂ ਕੋਠੀ ਨੂੰ ਸਾਜਿਆ ਗਿਆ, ਇੱਕ ਢਾਂਚਾ ਤਿਆਰ ਕੀਤਾ, ਫਿਰ ਆ ਜਿਹੜਾ ਪਲਸਤਰ ਆਦਿਕ ਕਰਦੇ ਨਾ, ਟੰਕੇ ਟੋਪੇ ਜੇ ਲਾ ਦਿੰਦੇ ਆਪਾਂ ਸਵਾਰੀ ਦਾ, ਉਸ ਕੋਠੀ ਨੂੰ ਰੌਸ਼ਨਦਾਨ ਲਾ ਦਿੱਤੇ, ਬਾਰੀਆਂ ਲਾ ਦਿੱਤੀਆਂ, ਗੁੰਮਜ ਲਾ ਦਿੱਤੇ, ਜਿੱਦਾਂ ਦਾ ਵੀ ਕਿਸੇ ਦਾ ਠੇਕੇਦਾਰ ਮਿਸਤਰੀ ਉੱਦਾਂ ਦੀ ਕੋਠੀ ਸਵਾਰ ਦਿੱਤੀ ਗਈ। ਤੀਜੀ ਸਟੇਜ ਇਹ ਬਣੀ ਸ਼ਿੰਗਾਰਿਆ, ਜਿੰਨੀ ਕਿਸੇ ਦੀ ਔਕਾਤ, ਕੋਈ ਇੱਥੋਂ ਕੁਰਸੀਆਂ ਲੈ ਲੈਂਦਾ, ਕੋਈ ਕਰਤਾਰਪੁਰੋਂ ਲੈ ਆਉਂਦਾ ਫਰਨੀਚਰ, ਉਸ ਘਰ ਨੂੰ ਰੰਗ ਕਰਕੇ ਚੰਗੇ ਚੰਗੇ ਇੰਟੀਰੀਅਰ ਡਿਜ਼ਾਈਨਰ ਲਾ ਕੇ ਫਿਰ ਸ਼ਿੰਗਾਰਿਆ ਗਿਆ, ਅਤੇ ਬੰਦੇ ਦੀ ਉਤਪਤੀ ਵੀ ਕੁਝ ਇੱਦਾਂ ਦੀ, ਪਹਿਲਾਂ ਪਿਤਾ ਦੇ ਪਲੀਤ ਕਤਰੇ ਤੋਂ ਹੱਡੀਆਂ ਦਾ ਇੱਕ ਮੈਲਾ ਜਿਹਾ ਢਾਂਚਾ ਮਾਤਾ ਦੇ ਗਰਭ ਵਿੱਚ ਤਿਆਰ ਕੀਤਾ ਗਿਆ। ਜਿਨ ਤੂੰ ਸਾਜ, ਪਹਿਲਾਂ ਇੱਕ ਢਾਂਚਾ ਹੱਡੀਆਂ ਦਾ ਸਾਜਿਆ ਗਿਆ, ਫਿਰ ਕਹਿੰਦੇ ਨੇ ਸਵਾਰ, ਉੱਤੇ ਮਾਸ ਦੇ ਟੰਕੇ ਲਾਏ, ਨਾੜੀਆਂ ਆਦਿਕਾਂ ਲਾ ਕੇ ਉਹਨਾਂ ਨੂੰ ਢੱਕਣਾ ਕੀਤਾ, ਅਤੇ ਫਿਰ ਵੇਖ ਉਹਨੇ ਕੈਸੀ ਕਾਇਆ ਕਲਪ ਕੀਤੀ, ਕਿਤੇ ਭੋਰਾ ਮਾਸ ਲੈ ਜਾਵੇ ਪੱਟ ਤੋਂ, ਲੱਤ ਤੋਂ, ਹੱਥ ਤੋਂ, ਅਤੇ ਥੱਲੇ ਗੰਦਗੀ ਤੋਂ ਬਿਨਾਂ ਹੈ ਹੀ ਕੱਖ ਨਹੀਂ। ਨਵੈ ਗ੍ਰਹਿ ਸਰਵ ਹੈ ਪਵਿੱਤਰਾ, ਬਾਣੀ ਕਹਿੰਦੀ ਨਾ ਨੌਂ ਤੇਰੇ ਵਿੱਚ ਛੇਕ ਨੇ, ਨੌਵਾਂ 'ਚੋਂ ਹੀ ਗੰਦਗੀ ਆਉਂਦੀ ਹੈ। ਆਪਣੇ ਆਪ ਨੂੰ ਉੱਤਮ ਦੱਸਦਾ ਹੀ ਇਹ, ਬੋਲਣ ਦੀ ਤਮੀਜ਼ ਨਹੀਂ ਰੱਖਦਾ, ਆਪਣੇ ਆਪ ਨੂੰ ਸਾਧੂਆਂ ਸੰਤਾਂ ਦੀ ਨਿੰਦਿਆ ਵਿੱਚ ਲਾ ਦਿੰਦਾ, ਔਕਾਤ ਭੁੱਲ ਜਾਂਦਾ। ਵੇਖ ਉਹਨੇ ਫਿਰ ਇਸ ਪਲੀਤ ਕਤਰੇ ਨੂੰ ਸ਼ਿੰਗਾਰਿਆ, ਸ਼ਿੰਗਾਰਿਆ ਕਿੱਦਾਂ ਚਿੱਟਾ ਚੰਮ ਵੀ ਦਿੱਤਾ, ਅਤੇ ਜੋ ਤੇਰੇ ਮੂੰਹ 'ਤੇ ਫੱਬਦਾ, ਮਾਈਆਂ ਨੂੰ ਦਾੜਾ ਨਹੀਂ ਦਿੱਤਾ, ਅਤੇ ਤੇਰੇ 4 ਵਾਲ ਲਾ ਦਿੱਤੇ, ਪਰ ਤੈਨੂੰ ਆਦਤ ਪਈ ਵੀ ਤੈਨੂੰ ਮਾਈਆਂ ਤੋਂ ਉਹਨਾਂ ਵੱਖਰਾ ਕੀਤਾ, ਅਤੇ ਤੂੰ ਫਿਰ ਉਹ ਅੱਡੀ ਘਸੀ ਜੀ ਜਿਹੜੀ ਮੂੰਹ 'ਤੇ ਲਾਉਂਦੇ ਨਾ, ਕੰਜਰੀ ਦੀ ਅੱਡੀ ਵਰਗਾ ਛੱਤਰ ਮਲਦੇ ਨੇ ਮੂੰਹ 'ਤੇ ਜਿਹੜਾ, ਉਹ ਵੀ ਮਿਲਾ ਲਿਆਉਣਾ। ਚੰਗੀ ਭਲੀ ਸਵਾਰੀ ਅਤੇ ਸ਼ਿੰਗਾਰੀ ਹੋਈ ਜੂਨ ਤੇਰੀ, ਅਤੇ ਤੂੰ ਫਿਰ ਮੂੰਹ ਸਿਰ ਮਨਾ ਕੇ ਕੱਦੂ ਵਰਗਾ ਸਿਰ ਜਿਹਾ ਕੱਢ ਕੇ ਮਾਈਆਂ ਵਿੱਚ ਜਾ ਰਲਦਾ। ਉਹਨੇ ਫਿਰ ਬੜਾ ਸੋਹਣਾ ਚੰਮ ਲਾ ਕੇ ਤੈਨੂੰ ਸ਼ਿੰਗਾਰਿਆ, ਇਹ ਤਾਂ ਨਹੀਂ ਨਾ ਗਿੱਟਿਆਂ ਤੋਂ ਪਤਲਾ ਸ਼ਿੰਗਾਰਿਆ, ਪੱਟਾਂ ਤੋਂ ਭਾਰਾ ਕੀਤਾ, ਪੇਟ ਤੋਂ ਪਤਲਾ ਅਤੇ ਛਾਤੀ ਤੋਂ ਫਿਰ ਭਾਰਾ, ਐਸਾ ਸ਼ਿੰਗਾਰਿਆ ਜੋ ਤੇਰੇ ਸਰੀਰ 'ਤੇ ਫੱਬਦਾ ਤੈਨੂੰ ਬਖਸ਼ ਦਿੱਤਾ। ਇੱਧਰ ਕੋਠੀ ਤਿਆਰ ਹੋ ਗਈ ਅਤੇ ਇੱਧਰ ਹੋਇਆ ਮਾਤਾ ਦੇ ਗਰਭ ਵਿੱਚ ਤੂੰ ਤਿਆਰ। ਅਤੇ ਜਦੋਂ ਕੋਠੀ 'ਤੇ ਲਾਇਆ ਹੋਵੇ 2-2.5 ਕਰੋੜ, ਗਵਾਂਢੀਆਂ ਦਾ ਕਾਕਾ ਆ ਕੇ 4 ਲਕੀਰਾਂ ਮਾਰ ਦੇਵੇ ਅਤੇ 5-7 ਚਪੇੜਾਂ ਛੱਡ ਦਿੰਦਾ ਉਹਦੇ, ਵੀ ਐਡੇ ਐਡੇ ਮਹਿੰਗੇ ਇੰਟੀਰੀਅਰ ਡਿਜ਼ਾਇਨਰ ਲਾਏ ਅਤੇ ਡੰਡ ਲਾ ਤੀ। ਅਤੇ ਜਿੱਦਣ ਤੂੰ ਸਵਾਰੇ ਹੋਏ ਸਰੀਰ 'ਤੇ ਉਸਤਰਾ ਲਾਉਣਾ ਅਤੇ ਤੇਰੇ ਕਿੰਨੀਆਂ ਚਪੇੜਾਂ ਵੱਜਣੀਆਂ ਨੇ, ਜਾਂ ਤਾਂ ਆ ਮੋਢਿਆਂ 'ਤੇ ਬੈਠੇ ਚਿੱਤਰਗੁਪਤ ਦੱਸਣਗੇ ਅਤੇ ਜਾਂ ਪਰਮਾਤਮਾ ਤੈਨੂੰ ਦੱਸੇਗਾ ਕੀ ਅਸ਼ਰ ਤੇਰਾ ਕੀਤਾ ਜਾਵੇਗਾ ਜਦੋਂ ਉਹਦੇ ਸ਼ਿੰਗਾਰੇ ਹੋਏ ਸਰੀਰ ਨੂੰ ਨਾ ਤੂੰ ਆਪਣੀ ਮਨ ਮਤ ਅਨੁਸਾਰ, ਊਚ ਨੀਚ ਅਨੁਸਾਰ ਲੋਕਾਂ ਦੇ ਪਿੱਛੇ ਲੱਗ ਕਰਕੇ ਵਿਗਾੜ ਲੈਂਦਾ। ਬਾਣੀ ਵਿੱਚ ਆਉਂਦਾ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜੇ ਪੂਛ ਹੀ ਲਾ ਦਿੰਦਾ ਤਾਂ ਕਿੱਦਾਂ ਦਾ ਤੂੰ ਲੱਗਦਾ, ਨਹੀਂ ਨਾ, ਜੇ ਖੋਤੇ ਵਰਗਾ ਮੂੰਹ ਲਾ ਦਿੰਦਾ ਤਾਂ ਕਿੱਦਾਂ ਦਾ ਲੱਗਦਾ। ਬੜੇ ਤਰੀਕੇ ਨਾਲ ਉਹਨੇ ਇਹ ਮਨੁੱਖਾਂ ਦੇ ਹੀ ਆ ਬੜੇ ਪ੍ਰੇਮ ਨਾਲ ਸ਼ਿੰਗਾਰੀ ਉਸ ਪਰਮਾਤਮਾ ਨੇ ਇੱਕ ਮਿਸਤਰੀ ਬਣ ਕੇ। ਇੱਕ ਰਾਜੇ ਦੀ ਸਾਖੀ ਪੜ੍ਹੀ ਮੈਂ, ਰਾਜਾ ਇਹ ਗੱਲ ਕਹਿੰਦਾ ਆਪਣੇ ਰਾਜ ਦੇ ਵਿੱਚ ਉਹਨੇ ਅਨਾਊਂਸਮੈਂਟ ਕਰ ਦਿੱਤੀ ਵੀ ਭਾਈ ਮੇਰੇ ਰਾਜ ਮਹਿਲ ਦੀਆਂ ਜਿੱਥੋਂ ਤੱਕ ਹੱਦਾਂ ਨੇ, ਜਿੱਥੋਂ ਤੱਕ ਮੇਰੀ ਪਹੁੰਚ ਹੈ, ਔਕਾਤ ਹੈ, ਜੇ ਇੰਨੇ ਇਲਾਕੇ ਦੇ ਵਿੱਚ ਕਿਸੇ ਦੇ ਘਰ ਗੰਦ ਮੰਦ ਮੈਂ ਵੇਖ ਲਿਆ ਨਾ ਤਾਂ ਸਾਰੀ ਉਮਰ ਕਾਲ ਕੋਠੜੀ ਵਿੱਚ ਰਹੇਗਾ, ਅਤੇ ਜਿਹਦਾ ਘਰ ਮੈਂ ਸਾਫ਼ ਵੇਖ ਲਿਆ ਉਹਨੂੰ ਤਖ਼ਤ 'ਤੇ ਬਹਾ ਦਿਆਂਗਾ। ਤੁਹਾਡੇ ਮੇਰੇ ਵਰਗਿਆਂ ਨੇ ਅਗਲੇ ਦਿਨ ਹੀ ਡੰਗਰ ਬਾਹਰ ਕੱਢ ਦਿੱਤੇ। ਜਿਨ੍ਹਾਂ ਬੀਬੀਆਂ ਨੇ ਚੁੱਲ੍ਹੇ ਘਰ ਵਿੱਚ ਤਾਏ ਸਨ ਉਹ ਵੀ ਹਵੇਲੀ ਵਿੱਚ ਲੈ ਗਈਆਂ, ਪਾਥੀਆਂ ਪੂਥੀਆਂ ਸਭ ਬਾਹਰ ਕੱਢ ਦਿੱਤੀਆਂ। ਅਤੇ ਰਾਜੇ ਬੜੇ ਚਲਾਕ ਹੁੰਦੇ ਨੇ, ਬੜੇ ਸਿਆਸਤ ਵਾਲੇ ਹੁੰਦੇ ਨੇ, ਕਹਿੰਦੇ ਨੇ 3-4 ਮਹੀਨੇ ਲੰਘ ਗਏ ਅਤੇ ਰਾਜਾ ਆਇਆ ਹੀ ਨਾ, ਅਤੇ ਜਿਹੜੇ ਸੀ ਨਾ ਮੇਰੇ ਤੇਰੇ ਵਰਗੇ ਬਾਣਾ 'ਤੇ ਪਾ ਲੈਂਦੇ ਨੇ, ਨਾ ਕਦੀ ਇਸ਼ਨਾਨ, ਨਾ ਕਦੀ ਜਪਜੀ, ਨਾ ਕਦੀ ਨਿਤਨੇਮ, ਕੇਵਲ ਬਾਹਰੀ ਦਿਖਾਵਾ। ਉਹਨਾਂ ਨੇ ਤਾਂ ਅਗਲੇ ਦਿਨ ਹੀ ਡੰਗਰ ਫਿਰ ਬੰਨ ਲਏ, ਨਹਾਉਣਾ ਵੀ ਛੱਡ ਦਿੱਤਾ, ਉਸੇ ਤਰ੍ਹਾਂ ਕੰਧਾਂ ਕੋਠੇ ਗਾ ਲਏ, ਛੱਤਾਂ ਮਨਾਰੇ ਭੰਨ ਸੁੱਟੇ, ਸਫਾਈ ਤੋਂ ਰਹਿਤ ਹੋ ਗਏ। ਅਤੇ ਇੱਕ ਅੱਧਾ ਜਿਹੜਾ ਚੰਗਾ ਅੱਜ ਕੱਲ੍ਹ ਦੇ ਸਾਧੂਆਂ ਸੰਤਾਂ ਤਤਵੇਤਿਆਂ ਵਰਗਾ ਪੁਰਸ਼ ਸੀ, ਉਹਨੇ ਮਨ ਵਿੱਚ ਸੋਚਿਆ ਵੀ ਰਾਜੇ ਬੜੇ ਸਿਆਣੇ ਹੁੰਦੇ ਨੇ, ਹੋ ਸਕਦਾ ਕੋਈ ਕੰਮ ਪੈ ਗਿਆ ਹੋਵੇ ਅਤੇ ਰਾਜਾ ਚੈੱਕ ਕਰਨ ਨਹੀਂ ਆਇਆ। ਮਨਾ ਤੇਰੇ ਰਾਜੇ ਦਾ ਹੁਕਮ ਹੈ, ਅਤੇ ਜਿਹੜਾ ਰਾਜਾ ਪ੍ਰਜਾ ਨਾਲ ਪ੍ਰੇਮ ਕਰਦਾ ਹੋਵੇ ਨਾ ਉਹਨੂੰ ਪਰਮਾਤਮਾ ਦਾ ਹੁਕਮ ਹੀ ਪ੍ਰਜਾ ਸਮਝ ਲੈਂਦੀ। ਫਿਰ ਸੰਤ ਜਰਨੈਲ ਸਿੰਘ ਉਹਨਾਂ ਦਾ ਹੁਕਮ ਕੁੱਲ ਦੁਨੀਆ ਨੇ ਸਿਰ ਨਿਵਾ ਕੇ ਮੰਨਿਆ, ਕਿਉਂਕਿ ਬਾਣੀ ਸਿਮਰਨ ਇੰਨਾ ਸੀ ਵੀ ਜੋ ਜ਼ਬਾਨ ਤੋਂ ਨਿਕਲ ਗਿਆ ਉਹ ਹੋ ਕੇ ਰਹੇਗਾ, ਉਹ ਫਿਰ ਸਿਰ ਝੁਕਾ ਕੇ ਮੰਨਿਆ ਜਾਂਦਾ। ਅਤੇ ਇੱਕ ਆਧ ਬੰਦਾ ਐਸਾ ਸੀ ਉਹਨੇ ਪੂਰੀ ਸਫਾਈ ਰੱਖੀ। ਰਾਜਾ ਫਿਰ ਨਿਕਲਿਆ 3-4 ਮਹੀਨੇ ਮਹਿਲੋਂ ਬਾਹਰ, ਕੀ ਵਹਿੰਦਾ ਜਾ ਕੇ, ਲੋਕਾਂ ਨੇ ਡੰਗਰ ਘਰਾਂ ਵਿੱਚ ਬੰਨੇ ਨੇ, ਘੇਰੇ ਘੇਰੇ ਪਾਥੀਆਂ ਦਾ ਗੰਦ ਪਾਇਆ, ਕੰਧਾਂ ਕੋਠੇ ਕਾਲੇ ਕਰ ਲਏ ਧੂੰਏ ਦੇ ਨਾਲ, ਮੁਨਾਰੇ ਉਜਾੜ ਸੁੱਟੇ, ਭੰਨ ਸੁੱਟੇ, ਰੌਸ਼ਨਦਾਨ ਭੰਨ ਦਿੱਤੇ। ਰਾਜੇ ਨੇ ਕਹਿੰਦੇ ਨੇ ਸਾਰੇ ਨਗਰ ਨੂੰ ਚੁੱਕ ਕੇ ਕੈਦ ਖਾਨੇ ਵਿੱਚ ਸੁੱਟ ਦਿੱਤਾ ਵੀ ਉਮਰ ਕੈਦ ਲਈ ਸੜੋ। ਅਤੇ ਜਿਹੜਾ ਏਕਾਦ ਸੀ ਨਾ ਸਾਧੂ, ਕੋਈ ਬਿਰਤੀ ਵਾਲਾ, ਕੋਈ ਪਰਮਾਤਮਾ ਦਾ ਹੁਕਮ ਮੰਨਣ ਵਾਲਾ, ਰਾਜੇ ਦੀ ਅਧੀਨਗੀ ਸਵੀਕਾਰ ਕਰਨ ਵਾਲਾ, ਉਹਦੇ ਘਰ ਵਿੱਚ ਜਦੋਂ ਰਾਜਾ ਗਿਆ ਤਾਂ ਖੇਡ ਉੱਠਿਆ, ਕਹਿੰਦਾ ਵੀ ਇੰਨਾ ਸਮਾਂ ਮੈਂ ਆਇਆ ਨਹੀਂ, ਤੂੰ ਮੇਰਾ ਫਿਰ ਵੀ ਹੁਕਮ ਮਨਾਇਆ। ਹੱਥ ਜੋੜ ਕੇ ਖਲੋ ਗਿਆ, ਕਹਿੰਦਾ ਵੀ ਹੇ ਰਾਜਾ, ਤੂੰ ਦਾਨੀ ਹੈ, ਤੂੰ ਪੁੰਨੀ ਹੈ, ਤੂੰ ਜੀਵਨ ਵਾਲਾ, ਅਤੇ ਤੇਰਾ ਹੁਕਮ ਮੈਨੂੰ ਪਰਮਾਤਮਾ ਦੇ ਸਮਾਨ ਲੱਗਦਾ। ਇੰਨੀ ਉਸਤਤ ਰਾਜੇ ਨੇ ਮੂੰਹੋਂ ਸੁਣੀ ਅਤੇ ਤਖਤੋਂ ਤਾਜ ਦੇ ਦਿੱਤਾ ਅਤੇ ਆਪ ਵੱਸ ਗਿਆ ਉਹਦੇ ਘਰ ਵਿੱਚ। ਅੰਤਰੀਵ ਭਾਵ ਸਮਝਿਓ, ਪਰਮਾਤਮਾ ਹੈ ਆਪਣਾ ਰਾਜਾ, ਇਹ ਮਨੁੱਖਾਂ ਦੇ ਹੀ ਹੈ ਘਰ, ਇਹ ਸਰੀਰ ਉਹਨੇ ਆਪਾਂ ਨੂੰ ਬੜਾ ਸਾਜ ਸਵਾਰ ਸ਼ਿੰਗਾਰ ਕੇ ਬਖਸ਼ਿਆ। ਅਤੇ ਜਿਨ੍ਹਾਂ ਨੇ ਰੌਸ਼ਨਦਾਨ ਵਾਂਗੂ ਭਰਵੱਟੇ ਡਾ ਸੁੱਟੇ, ਰੌਸ਼ਨਦਾਨ ਹੀ ਨੇ ਨਾ ਅੱਖਾਂ, ਜਿਨ੍ਹਾਂ ਨੇ ਕਲਸ ਉਡਾ ਦਿੱਤੇ, ਜੂੜੇ ਉਡਾ ਦਿੱਤੇ, ਜਿਨ੍ਹਾਂ ਨੇ ਉਹਦਾ ਹੁਕਮ ਨਾ ਮੰਨ ਕੇ ਜਿੱਦਾਂ ਬੀਬੀਆਂ ਨੇ ਧੂੰਏ ਨਾਲ ਕੰਧਾਂ ਕੋਠੇ ਕਾਲੇ ਕੀਤੇ, ਪੀ ਪੀ ਕੇ ਬੀੜੀਆਂ ਤੰਬਾਕੂ ਨਾਲ ਸਰੀਰ ਦਾ ਮਲੀਆ ਮੇਟ ਕਰ ਦਿੱਤਾ, 84 ਲੱਖ ਰੂਪੀ ਕੈਦ ਦੇ ਵਿੱਚ ਵੱਡੇ ਮਹਾਂਪੁਰਖ ਭਿੰਡਰਾਂ ਵਾਲੇ ਸੰਤ ਗੁਰਭਜਨ ਸਿੰਘ ਜੀ ਕਹਿੰਦੇ ਸਨ ਵੀ ਉਹਨਾਂ ਨੂੰ ਸੁੱਟਿਆ ਜਾਵੇਗਾ, ਅਤੇ ਤੈਨੂੰ ਕਿਹੜੀ ਜਾਇਦਾਦ ਮਿਲੇਗੀ, ਜਿੱਦਾਂ ਉਹਨੂੰ ਤਖਤੋਂ ਤਾਜ ਮਿਲ ਗਿਆ, ਤੂੰ ਕੋਈ ਧਰੂ ਬਣ ਜਾਵੇਂਗਾ, ਕੋਈ ਫਰੀਦ ਬਣ ਜਾਵੇਂਗਾ, ਕੋਈ ਚੰਮ ਵੇਚਣਾ ਚਮਿਆਰ ਭਗਤ ਰਵਿਦਾਸ ਜਿਹਨੂੰ ਚਾਮੀ ਕਹਿੰਦੇ ਸਨ, ਅੱਜ ਸਾਡੇ ਗੁਰੂ ਦਾ ਅੰਗ ਉਹਦੇ ਅੱਗੇ ਝੁੱਕ ਜਾਈਦਾ, ਉਹ ਬਣ ਜਾਵੇਗਾ, ਮੁਕਤੀ ਰੂਪ ਜਾਇਦਾਦ ਮਿਲ ਜਾਵੇਗੀ। ਅਤੇ ਜਿਹੜੇ ਪਿਓ ਦਾ ਹੁਕਮ ਨਹੀਂ ਨਾ ਮੰਨਦੇ ਉਹਨਾਂ ਦਾ ਅਸ਼ਰ ਫਿਰ 84 ਲੱਖ ਵਿੱਚ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਖੋਤੇ ਗਧੇ ਊਠ, ਇਹ ਜੂਨਾ ਫਿਰ ਸਜ਼ਾ ਮਿਲਦੀ ਉਹਨੂੰ। ਐਸੇ ਸਾਹਿਬ ਸੱਚੇ ਪਾਤਸ਼ਾਹ ਨੇ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮਹਿ ਜਿਨ ਹੈ ਉਭਾਰਿਆ। ਫਿਰ ਵੇਖੋ ਉਹਨੇ ਅਗਲਾ ਅਹਿਸਾਨ ਰੱਬ ਨੇ ਆਪਣੇ 'ਤੇ ਕੀ ਕੀਤਾ, ਜਦੋਂ ਸਵਾਰ ਸ਼ਿੰਗਾਰ ਦਿੱਤਾ ਨਾ ਤੈਨੂੰ, ਗਰਭ ਅਗਨ, ਇੱਥੇ ਜਿੰਨੀਆਂ ਮਾਈਆਂ ਬੈਠੀਆਂ ਨੇ ਜੇ ਧਿਆਨ ਨਾਲ ਇਹਨਾਂ ਤੋਂ ਪੁੱਛੋ ਨਾ, ਤਾਂ 2-2.5 ਕਿਲੋ ਦੇ ਕਰੀਬ ਰੋਜ਼ ਦਾ ਭੋਜਨ ਚੱਟ ਕਰ ਜਾਂਦੀਆਂ ਨੇ, ਕੋਈ ਚੌਲ ਖਾ ਗਈ, ਕੋਈ ਰੋਟੀਆਂ ਖਾ ਗਈ। ਹੁਣ 2-2.5 ਕਿਲੋ ਭੋਜਨ, ਇਹ ਡਾਈਜੈਸਟਿਵ ਸਿਸਟਮ ਇਹ ਆਪਣੇ ਪੇਟ ਦੀ ਅੱਗ ਭਸਮ ਕਰ ਦੇਵੇਗੀ। ਐਸੇ ਪੇਟ ਦੇ ਵਿੱਚ ਪੱਥਰਾਂ ਵਰਗੇ ਪਦਾਰਥ ਵੀ ਗਲ ਸੜ ਜਾਂਦੇ ਨੇ, ਜਿੰਨਾ ਚਾਹੇ ਰਾਸ਼ਨ ਬਹਿਆ ਹੋਵੇ ਨਾ, ਜਿੰਨਾ ਚਾਹੇ ਰਾਸ਼ਨ ਸਖਤ ਹੋਵੇ, ਇੰਨੀ ਅੱਗ ਹੈ ਇਸ ਪੇਟ ਦੇ ਵਿੱਚ, ਜਲਾ ਕੇ ਰਾਖ ਫਿਰ ਵਿਸ਼ਟਾ ਬਣ ਕੇ ਬਾਹਰ ਆ ਜਾਂਦਾ। ਮਹਾਰਾਜ ਕਹਿੰਦੇ ਨੇ ਗਰਭ ਅਗਨ ਮਹਿ ਜਿਨ ਹੈ ਉਭਾਰਿਆ, ਤੇਰੇ ਫੁੱਲਾਂ ਵਰਗੇ ਸਰੀਰ ਨੂੰ ਉਸ ਮਾਇਆ ਦੇ ਗਰਭ ਕੁੰਡ ਵਿੱਚੋਂ, ਉਸ ਅੱਗ ਦੀ ਭੱਠੀ ਵਿੱਚੋਂ ਵੇਖ ਉਹਦੀ ਕਰਾਮਾਤ ਕਿੱਦਾਂ 10 ਮਹੀਨੇ ਬਚਾ ਕੇ ਰੱਖਿਆ। ਜਿੱਥੇ ਪੱਥਰਾਂ ਵਰਗੇ ਭੋਜਨ ਗਲ ਜਾਂਦੇ ਨੇ, ਜਿੱਥੇ ਬੜੇ ਬੜੇ ਸਖਤ ਪਦਾਰਥ ਗਲ ਕੇ ਰਾਖ ਹੋ ਜਾਂਦੇ ਨੇ, ਤੇਰਾ ਫੁੱਲਾਂ ਵਰਗਾ ਸਰੀਰ ਜਿਹੜਾ ਮਾੜਾ ਜਿਹਾ ਸੇਕ ਨਹੀਂ ਸਹਿ ਸਕਦਾ, ਉਹਨੂੰ 10 ਮਹੀਨੇ ਪੁੱਠੇ ਟੰਗੇ ਨੂੰ ਬਚਾ ਕੇ ਰੱਖਿਆ। ਉੱਦਾਂ ਤਾਂ ਜਦੋਂ ਅੱਤਵਾਦ ਦਾ ਸਮਾਂ ਸੀ ਨਾ, ਅਤੇ ਜਿੰਨਾ ਤਸ਼ੱਦਦ ਹੋਇਆ ਸਿੱਖਾਂ 'ਤੇ, ਕਹਿੰਦੇ ਨੇ 4 ਕੁ ਦਿਨ ਕਿਸੇ ਨੂੰ ਪੁੱਠਾ ਟੰਗਿਆ ਜਾਂਦਾ ਸੀ ਅਤੇ ਮੌਤ ਹੋ ਜਾਂਦੀ ਸੀ। ਐਸਾ ਸਰੀਰ ਦੀਆਂ ਨਾੜੀਆਂ ਇਸ ਦਿਮਾਗ ਨੂੰ ਖੂਨ ਦਾ ਵਾਹ ਵਲੇਵਾ ਵਧਾ ਦਿੰਦੀਆਂ ਸਨ ਵੀ ਕਿਸੇ ਦੀ ਨਾੜੀ ਫੜ ਜਾਣੀ, ਕਿਸੇ ਨੂੰ ਕੁਝ ਹੋ ਜਾਣਾ। 10 ਮਹੀਨੇ ਪੁੱਠੇ ਟੰਗੇ ਨੂੰ ਗਰਭ ਵਿੱਚ ਰੱਖ ਲੈਣਾ, ਉਂਗਲਾਂ ਮੂੰਹ ਵਿੱਚ ਪੈ ਜਾਂਦੀਆਂ ਵੀ ਕੈਸੀ ਅਸਚਰਜ ਖੇਡ ਪਰਮਾਤਮਾ ਦੀ। ਗਰਭ ਅਗਨ ਮਹਿ ਜਿਨ੍ਹਾਂ ਹੈ ਉਭਾਰਿਆ, ਅਤੇ ਤੇਰੀ ਮਾਈ ਨੂੰ ਦੁੱਧ ਨਹੀਂ ਸੀ ਸਿੰਮਦਾ। ਬਾਰ ਬਿਵਸਥਾ ਤੁਝਹਿ ਪਿਆਰਾ ਦੂਧ, ਜਿੱਦਣ ਤੂੰ ਦੁਨੀਆ 'ਤੇ ਪੈਦਾ ਹੋਇਆ ਨਾ, ਅਤੇ ਤੇਰੀ ਮਾਤਾ ਨੂੰ ਦੁੱਧ ਵੀ ਸਿੰਮ ਪਿਆ, ਤੇਰੇ ਜੰਮਣ ਦਾ ਵੀ ਪ੍ਰਬੰਧ ਉਹਨੇ ਕਰਕੇ ਰੱਖਿਆ ਵੀ ਭੁੱਖਾ ਹੀ ਨਾ ਮਰ ਜੇ ਕਿਤੇ, ਪੇਟ ਵਿੱਚ ਹਿਫਾਜ਼ਤ ਕੀਤੀ, ਜੰਮਦਿਆਂ ਦੁੱਧ ਦਾ ਪ੍ਰਬੰਧ ਕਰ ਦਿੱਤਾ। ਬਾਰ ਬਿਵਸਥਾ ਤੁਝਹਿ ਪਿਆਰਾ ਦੂਧ, ਭਰ ਜੋਬਨ ਭੋਜਨ ਸੁੱਖ ਸੂਦ, ਜਵਾਨ ਹੋਇਆ ਹੱਥਾਂ ਵਿੱਚ ਖੇਡਦਾ ਰਿਹਾ। ਹੁਣ ਇਹਦੇ 'ਤੇ ਜਵਾਨੀ ਹੈ ਵੀ ਹੋ ਗਈ, ਅਤੇ ਜਦੋਂ ਇਹ ਹੋਇਆ ਜਵਾਨ, ਇਹਦੇ ਹੱਡਾਂ ਵਿੱਚ ਪਰਮਾਤਮਾ ਨੇ ਤਾਕਤ ਬਖਸ਼ੀ ਵੀ ਕਿਸੇ ਅੱਗੇ ਹੱਥ ਨਾ ਡਾਵੇ, ਇਹਨਾਂ ਹੱਡਾਂ ਦੇ ਨਾਲ ਮੁਸ਼ਕਤ ਕਰਕੇ ਰੋਟੀ ਕਮਾਵੇ ਅਤੇ ਖਾਵੇ। ਤੂੰ ਕਹਿ ਦਿੰਦਾ ਮੈਂ ਕਮਾਇਆ, ਜੇ ਲੰਗਾ ਲੂਲਾ ਹੀ ਤੈਨੂੰ ਬਣਾ ਦਿੰਦਾ ਤਾਂ ਤੂੰ ਕੀ ਕਮਾ ਲੈਂਦਾ, ਵੇਖ ਅਹਿਸਾਨ ਗਿਣ ਉਹਦੇ, ਗਿਣਦਾ ਚੱਲ ਅਤੇ ਨੋਟ ਕਰਦਾ ਜਾ, ਅਤੇ ਯਾਦ ਉਹਨੂੰ ਪਤਾ ਨਹੀਂ ਤੂੰ ਕਿਉਂ ਨਹੀਂ ਕਰਦਾ। ਕਹਿੰਦੇ ਨੇ ਭਰ ਜੋਬਨ ਭੋਜਨ ਸੁੱਖ ਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁਖ ਅਪਿਆਓ ਬੈਠ ਕਉ ਦੈਨ। ਫਿਰ ਅੱਗੇ ਕੀ ਹੋਇਆ, ਹੁਣ ਬੁਢਾਪਾ ਆ ਗਿਆ, ਜ਼ਰਾ ਰੋਗ, ਬੁਢਾਪੇ ਨੇ ਜਵਾਨੀ ਦੇ ਰੰਗ ਨੂੰ ਹੁਣ ਗਰੱਸ ਲਿਆ, ਹੁਣ ਪਾਣੀ ਮੰਗਣ ਜੋਗਾ ਨਹੀਂ ਰਿਹਾ, ਇਹਦੇ ਹੱਡ ਬੁਰਕੀਆਂ ਤੋੜਨ ਜੋਗੇ ਨਹੀਂ ਰਹੇ। ਅਤੇ ਮਹਾਰਾਜ ਕਹਿੰਦੇ ਨੇ ਵੇਖ ਪਰਮਾਤਮਾ ਦੇ ਅਹਿਸਾਨ, ਤੇਰੇ ਘਰ ਦੇ ਵਿੱਚ ਕਿੱਡੀ ਸੂਝਵਾਨ ਔਲਾਦ ਬਖਸ਼ੀ ਉਹਨੇ, ਭਰ ਜੋਬਨ ਭੋਜਨ ਸੁੱਖ ਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁਖ ਅਪਿਆਓ, ਤੇਰੇ ਮੂੰਹ ਵਿੱਚ ਬੁਰਕੀਆਂ ਪਾਉਣ ਲਈ ਤੈਨੂੰ ਪੁੱਤ ਬਖਸ਼ਿਆ ਉਹਨੇ, ਵੀ ਬਾਪੂ ਹੁਣ ਕੰਮ ਕਰਨ ਜੋਗਾ ਨਹੀਂ ਰਿਹਾ, ਐਸੇ ਪੁੱਤਰ ਧੀਆਂ ਤੈਨੂੰ ਬਖਸ਼ੇ ਨੇ ਜਿਹੜੇ ਮੰਜੇ 'ਤੇ ਪਏ, ਤੈਨੂੰ ਬੁਰਕੀਆਂ ਪਾਉਣ, ਤੈਨੂੰ ਪਾਣੀ ਲਿਆ ਲਿਆ ਛਕਾਉਣ। ਪਰ ਮਹਾਰਾਜ ਹਾਰ ਕੇ ਕਹਿ ਜਾਂਦੇ ਨੇ ਇੰਨਾ ਕੁਝ ਤੈਨੂੰ ਬਖਸ਼ਿਆ, ਇਹੋ ਨਿਰਗੁਣ ਗੁਣ ਕਸ਼ੂ ਨਾ ਬੂਝਾ, ਇੰਨਾ ਕੁਝ ਇਹਨੂੰ ਬਖਸ਼ਿਆ, ਪਰ ਮੂਰਖ ਬੰਦਾ ਫਿਰ ਵੀ ਰੱਬ ਨੂੰ ਛੱਡ ਕੇ ਬੰਦੇ ਦਾ ਹੀ ਜਸ ਗਾਉਂਦਾ, ਫਿਰ ਪਰਮਾਤਮਾ ਨੂੰ ਭੁੱਲ ਕੇ ਆ 5 ਤੱਤੇ ਟਕੇ ਦਾ ਸਰੀਰ ਨਹੀਂ ਹੁੰਦਾ, ਐਸੇ ਦੇਹਧਾਰੀ ਨੂੰ ਮੰਨੀ ਜਾਂਦਾ, ਕੋਈ ਸਰਸੇ ਵਾਲੇ ਨੂੰ, ਕੋਈ ਅਸ਼ੂਤੋਸ਼ ਭਈਏ ਨੂੰ। ਰੱਬ ਦਾ ਦਰ, ਗੁਰੂ ਕਾ ਦਰ ਛੱਡ ਕੇ, ਜਿਹਨੇ ਸਭ ਕੁਝ ਬਖਸ਼ਿਆ ਉਹਨੂੰ ਛੱਡ ਕੇ ਹੋਰਾਂ ਨੂੰ ਮੰਨਣ ਲੱਗ ਪੈਂਦਾ। ਇਹ ਜਿਹੜੇ ਕੇਸ ਨੇ ਨਾ, ਇਹਨਾਂ ਕੇਸਾਂ ਦੀ ਦੁਨੀਆ 'ਤੇ ਇੰਨੀ ਮਹਾਨਤਾ ਹੈ। ਪਹਿਲੀ ਗੱਲ ਤਾਂ ਮੈਂ ਇਹ ਕਰਦਿਆਂ ਵੀ ਜਿਸ ਪਰਮਾਤਮਾ ਨੇ ਤੈਨੂੰ ਇਹ ਬਖਸ਼ਿਆ ਹੈ ਨਾ ਕੇਸ, ਇਹ ਸਰੀਰ ਬਖਸ਼ਿਆ ਨਾ, ਇਹ ਮਹਿਲ ਬਖਸ਼ਿਆ, ਉਹ ਪਿਤਾ ਪੁਰਖ ਆਪਣਾ। ਹੁਣ ਕਿਸੇ ਹਿੰਦੂ ਮੁਸਲਮਾਨ ਦੇ, ਇਹ ਤਾਂ ਨਹੀਂ ਨਾ ਸਿਰਫ ਬਾਜਾਂ ਵਾਲੇ ਨੇ ਸਿੱਖਾਂ ਦੇ ਹੀ ਕੇਸ ਉੱਗਣ ਲਾਏ ਨੇ, ਦੂਜਿਆਂ ਨੂੰ ਆਉਂਦੇ ਹੀ ਨਹੀਂ। ਇਹ ਹੈ ਪਰਮਾਤਮਾ ਦੀ ਦਾਤ, ਅਤੇ ਜਦੋਂ ਪਰਮਾਤਮਾ ਕੋਈ ਤੋਹਫ਼ਾ ਬਖਸ਼ਦਾ ਨਾ, ਉਹਦੇ ਬਖਸ਼ੇ ਹੋਏ ਤੋਹਫ਼ੇ ਦਾ ਤੂੰ ਖੰਡਨ ਕਰਦਾ ਅਤੇ ਗਾਂਹ ਫਿਰ ਕਹਿੰਦਾ ਜੀ ਮੈਂ ਦੁਖੀ ਬਣਾ, ਸਾਧਾਂ ਸੰਤਾਂ ਕੋਲ ਜਾਂਦਾ ਜੀ, ਅਰਦਾਸ ਹੀ ਕਰ ਦਿਉ। ਪਹਿਲਾਂ ਦਿੱਤਾ ਤਾਂ ਮੂਰਖਾ ਸਾਂਭ ਲਾ, ਪਹਿਲਾਂ ਸਾਂਭਿਆ ਨਹੀਂ ਗਿਆ, ਹੋਰ ਦੂਜੀਆਂ ਮੰਗਾਂ ਮੂੰਹ ਟੱਡੀ ਬੈਠਾ। ਮਾਈਆਂ ਜ਼ਰਾ ਕਿ ਧਿਆਨ ਨਾਲ ਸੁਣਨਾ, ਰਾਗੀ ਸਿੰਘਾਂ ਹੁਣੇ ਮਾਤਾ ਜਿੰਦਾ ਦਾ ਜ਼ਿਕਰ ਕੀਤਾ, ਇਹਨਾਂ ਨੇ ਮਾੜੀ ਜੀ ਐਵੇਂ ਤੀਲੀ ਲਾਈ ਅਤੇ ਮੈਂ ਹੁਣ ਉਹ ਸਾਖੀ ਤੁਹਾਨੂੰ ਸੁਣਾ ਹੀ ਦਿੰਦਾ। ਕਹਿੰਦੇ ਨੇ ਜਦੋਂ ਮਾਤਾ ਜਿੰਦਾ, ਕਹਿਣ ਨੂੰ ਤਾਂ ਕਹਿ ਦੇਈਦਾ ਵੀ ਝਾਂਸੀ ਸਭ ਤੋਂ ਮਹਾਨ ਔਰਤ ਹੋਈ ਹੈ, ਪਰ ਮੈਂ ਇਹ ਗੱਲ ਕਹਿੰਦਾ ਵੀ ਜਿੰਨੀ ਛੇਤੀ ਝਾਂਸੀ ਨੇ ਗੋਰਿਆਂ ਨਾਲ ਹੱਥ ਮਿਲਾਏ ਸੀ ਨਾ, ਡਰਦਿਆਂ ਕੋਈ ਨਹੀਂ ਮਿਲਾ ਸਕਿਆ। ਪਹਿਲਾਂ ਅਧੀਨਗੀ ਸਵੀਕਾਰ ਕੀਤੀ ਵੀ ਮੇਰੇ ਰਾਜ ਨੂੰ ਨਾ ਕੁਝ ਆਖਿਓ, ਬਾਕੀ ਲੁੱਟ ਪੁੱਟ ਮਚਾ ਲਓ। ਭਾਵੇਂ ਇਹ ਸਾਚੀ ਸਾਖੀ ਜਿਹੜੀ ਬੈਨ ਕੀਤੀ ਇੱਥੇ ਗੌਰਮੈਂਟ ਨੇ, ਉਹਦੇ ਵਿੱਚ ਜ਼ਿਕਰ ਆਉਂਦਾ। ਉਹ ਮਾਈ ਜਿੰਦਾ ਜਿਹਦੇ ਤੋਂ ਇੱਦਾਂ ਥਰ ਥਰ ਕੰਬਦੇ ਸੀ ਗੋਰੇ, ਵੀ ਜਿਹੜਾ ਖੁੱਸ ਚੁੱਕਾ ਰਾਜ ਨਾ ਉਸ ਰਾਜੇ ਰਣਜੀਤ ਸਿੰਘ ਦਾ, ਜੇ ਮਾਈ ਪੰਜਾਬ ਦੀਆਂ ਜੇਲ੍ਹਾਂ ਵਿੱਚ ਵੀ ਰਹਿ ਗਈ ਤਾਂ ਐਸੀ ਸਿਆਸਤਦਾਨ ਸੀ, ਐਸੀ ਪਹੁੰਚ ਦੀ ਮਾਲਕ ਸੀ। ਇਹ ਨਾ ਹੋਵੇ ਵੀ ਕੋਈ ਗੰਢ ਤੁੱਪ ਕਰਕੇ ਰਾਜ ਭਾਗ ਫਿਰ ਕਾਇਮ ਕਰ ਲਵੇ, ਇਹਨੂੰ ਕਲਕੱਤੇ ਦੀ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ, ਵਾਹਿਗੁਰੂ ਨੇਪਾਲ ਵਿੱਚ ਸੁੱਟਿਆ ਇਹਨਾਂ। 10 ਸਾਲ ਜੇਲ੍ਹ ਦੇ ਵਿੱਚ ਰੋਂਦੀ ਰਹੀ ਨਾ, ਰੋ ਰੋ ਕੇ ਕਹਿੰਦੇ ਨੇ ਅੱਖਾਂ ਗਵਾ ਲਈਆਂ, ਤਰਲੇ ਕੀਤੇ ਗੋਰਿਆਂ ਦੇ, ਚਿੱਠੀਆਂ ਪਾਈਆਂ ਵੀ ਮੇਰੇ ਦਲੀਪ ਨੂੰ ਮਿਲਾ ਦਿਓ। ਇੱਕ ਦਿਨ ਗੋਰਿਆਂ ਨੇ ਇਹਦੀ ਬਾਤ ਮੰਨ ਲਈ, ਕਲਕੱਤੇ ਵਿਖੇ ਮਹਾਰਾਜਾ ਦਲੀਪ ਸਿੰਘ ਨੂੰ ਸੱਦਿਆ ਗਿਆ। ਉੱਧਰੋਂ ਮਾਈ ਜਿੰਦਾ ਰੋ ਰੋ ਕੇ ਅੱਖਾਂ ਦੀ ਰੋਸ਼ਨੀ ਗਵਾ ਚੁੱਕੀ ਸੀ। ਜਦੋਂ ਜਿੰਦਾ ਦੇ ਸਾਹਮਣੇ ਆਇਆ ਨਾ ਦਲੀਪ, ਅੱਖਾਂ ਤੋਂ ਰਹਿਤ ਹੈ, ਵੇਖ ਨਹੀਂ ਸਕਦੀ, ਕੇਵਲ ਆਂਦਰਾਂ ਦੀ ਖਿੱਚ ਦੇ ਨਾਲ ਪੈਰਾਂ ਦੇ ਰੌਲੇ ਤੋਂ ਇਹ ਗੱਲ ਉਹਨੇ ਜਾਣ ਲਈ ਵੀ ਮੇਰਾ ਪੁੱਤ ਹੈ। ਮਾਵਾਂ ਦਾ ਪ੍ਰੇਮ ਐਸਾ ਹੁੰਦਾ ਪੁੱਤਰਾਂ ਨਾਲ। ਜਦੋਂ ਪ੍ਰੇਮ ਦੇ ਨਾਲ ਦਲੀਪ ਅੱਗੇ ਵਧਿਆ ਨਾ, ਅਤੇ ਜਦੋਂ ਦੂਸਰੇ ਬੰਨਿਓ ਮਾਤਾ ਜਿੰਦਾ ਜੀ ਅੱਗੇ ਵਧੇ, ਅਤੇ ਪਹਿਲਾਂ ਹੀ ਜਿਹੜੇ ਹੱਥ ਸੀ ਨਾ ਬਾਹਾਂ ਵੱਲ ਨਹੀਂ ਉੱਠੇ, ਉੱਚੇ ਹੱਥ ਚੁੱਕ ਕੇ ਕਹਿੰਦੇ ਨੇ ਮਹਾਰਾਣੀ ਜਿੰਦਾ ਨੇ ਦਲੀਪ ਦੇ ਸਿਰ 'ਤੇ ਹੱਥ ਰੱਖਿਆ। 10 ਸਾਲਾਂ ਬਾਅਦ ਪੁੱਤਰ ਨੂੰ ਮਿਲੀ ਸੀ ਮਾਈਆਂ, ਧਿਆਨ ਨਾਲ ਥੋੜ੍ਹਾ ਸੁਣਿਓ। ਮੈਂ ਕਈ ਵਾਰ ਵੇਖਿਆ, ਕਈ ਕਹਿੰਦੀਆਂ ਨੇ ਜੂੜਾ ਨਹੀਂ ਜੀ ਹੁੰਦਾ, ਦੇ ਕੇ 10 ਰੁਪਈਏ ਨਾਈ ਤੋਂ ਵਾਲ ਕਟਾ ਦਿਓ, ਸਿਆਪਾ ਨਿਬੜਿਆ ਰਹੂ ਐਵੇਂ ਵਾਲ ਗੁੰਦਣ ਦਾ। ਧਿਆਨ ਨਾਲ ਵੇਖੋ ਮਾਈਆਂ ਦਾ ਜੀਵਨ ਕੈਸਾ ਸੀ, ਸਿੱਖਾਂ ਦੀਆਂ ਸਿੰਘਣੀਆਂ ਦਾ ਜੀਵਨ ਕੈਸਾ ਸੀ। 10 ਸਾਲਾਂ ਤੋਂ ਜਿਹੜੀ ਮਨ ਦੇ ਵਿੱਚ ਮਮਤਾ ਦੀ ਅੱਗ ਦਪਾਈ ਸੀ ਨਾ, ਅੱਜ ਸਾਹਮਣੇ ਆਈ। ਜਦੋਂ ਸਿਰ 'ਤੇ ਹੱਥ ਫੇਰਿਆ ਨਾ, ਤਾਂ ਅਗਲਾ ਸਟੈਪ ਇਹ ਪਤਾ ਹੀ ਸੀ ਵੀ ਇੱਕ ਨਾਲ ਲਾਵੇਗੀ। ਕਹਿੰਦੇ ਨੇ ਜਦੋਂ ਸਿਰ 'ਤੇ ਹੱਥ ਗਿਆ ਅਤੇ ਸਿਰ 'ਤੇ ਜੂੜਾ ਨਾ ਜਾਣ ਕੇ ਜਦੋਂ ਪਟਿਆਂ 'ਚ ਹੱਥ ਫੇਰਿਆ ਨਾ, ਜਿੱਦਾਂ ਆਪਾਂ ਕਰਾ ਲੈਂਦੇ ਹਾਂ, ਉਸ ਜਿੰਦਾ ਦੇ ਜਿਹੜੇ ਹੱਥਾਂ ਨੇ 10 ਸਾਲਾਂ ਦੀ ਤਪਸ਼ ਨੂੰ ਬੁਝਾਉਣ ਲਈ, ਜਿਹੜੇ ਪੁੱਤਰ ਨੂੰ ਇੱਕ ਦੇ ਨਾਲ ਲਾਉਣਾ ਸੀ, ਮਾਰ ਕੇ ਧੱਕਾ 10 ਫੁੱਟ ਦੂਰ ਸੁੱਟ ਦਿੱਤਾ। ਇੱਕੋ ਇੱਕ ਔਲਾਦ, ਉਹੀ ਰਾਜ ਭਾਗ ਨੂੰ ਸਾਂਭਣ ਦੀ ਇੱਕੋ ਇੱਕ ਕਿਰਨ, ਅਤੇ ਜਦੋਂ ਵੇਖਿਆ ਸਿਰ 'ਤੇ ਵਾਲ ਨਹੀਂ, ਅਤੇ ਧੱਫਾ ਮਾਰ ਕੇ ਦੂਰ ਸੁੱਟ ਦਿੱਤਾ। ਕਵੀ ਬੜਾ ਸੁੰਦਰ ਲਿਖਦਾ, ਉਹ ਕਹਿੰਦਾ ਵਿਛੜੀ ਜਿੰਦਾ ਨੂੰ ਜਦੋਂ ਦਲੀਪ ਮਿਲਿਆ, ਉਹ ਕਹਿੰਦਾ ਜਦੋਂ ਵਿਛੜੀ ਨਾ ਜਿੰਦਾ, ਉਹਨੇ ਦਲੀਪ ਸਿੰਘ ਨੂੰ ਮਿਲਣਾ ਕੀਤਾ, ਜਦੋਂ ਵਿਛੜੀ ਜਿੰਦਾ ਨੂੰ ਦਲੀਪ ਮਿਲਿਆ, ਧਾਹਾਂ ਮਾਰ ਸੀ ਰੋਂਦੀ ਮਜਬੂਰ ਮਾਤਾ, ਜੂੜਾ ਪੁੱਤ ਦੇ ਸੀਸ ਤੇ ਨਾ ਵੇਖ ਕੇ ਤੇ ਹੋ ਗਈ ਸੀ ਚੱਕ ਨਾ ਚੂਰ ਮਾਤਾ। ਟੁੱਟ ਕੇ ਢਹਿ ਢੇਰੀ ਹੋ ਗਈ। ਅਤੇ ਜਿਹੜੀ ਗੱਲ ਰਾਗੀਆਂ ਦੱਸੀ ਉਦੋਂ ਉਹਨੇ ਰੋ ਕੇ ਆਖਿਆ, ਇਹ ਬਾਜਾਂ ਵਾਲਿਆ ਰਾਜ ਨਹੀਂ ਰਿਹਾ ਕੋਈ ਗਮ ਨਹੀਂ, ਤਖ਼ਤ ਨਹੀਂ ਰਿਹਾ ਕੋਈ ਗਮ ਨਹੀਂ, ਪੰਜਾਬ ਆਪਣਾ ਨਾ ਰਿਹਾ ਕੋਈ ਗਮ ਨਹੀਂ। ਆਪਣੇ ਨੂੰ ਤਾਂ ਮਾੜੀ ਜਿਹੀ ਜਾਇਦਾਦ ਕਿਤੇ 100 ਰੁਪਈਆ ਡਿੱਗ ਪਵੇ ਤਾਂ 15 ਦਿਨ ਗਮ ਹੀ ਨਹੀਂ ਜਾਂਦਾ ਦਿਲ 'ਚੋਂ। ਕਹਿੰਦੀ ਕੋਈ ਗਮ ਨਹੀਂ, ਰਾਜ ਨਹੀਂ ਰਿਹਾ, ਇਹ ਵੀ ਕੋਈ ਗਮ ਨਹੀਂ ਵੀ 10 ਸਾਲ ਪੁੱਤਰ ਮੇਥੋਂ ਜੁਦਾ ਰਿਹਾ, ਪਰ ਜਿਹੜੀ ਸਿੱਖੀ ਖੋਹ ਲਈ ਨਾ ਇਹ ਤਾਂ ਉਲਾਮਾ ਤੈਨੂੰ ਦੇਣਾ ਹੀ ਬਣਦਾ ਨਾ। ਅੱਗੋਂ ਦਲੀਪ ਨੇ ਪਤਾ ਕੀ ਆਖਿਆ ਸੀ, ਜਦੋਂ ਧੱਕਾ ਮਾਰ ਕੇ ਮਾਂ ਨੇ ਸੁੱਟ ਦਿੱਤਾ, ਅੱਗੋਂ ਕਿਹਾ ਉਸ ਮਾਂ ਦੇ ਚਰਨ ਫੜ ਕੇ, ਫਰੰਗੀ ਕੀਤਾ ਹੈ ਧਰਮ ਤੋਂ ਦੂਰ ਮਾਤਾ, ਅੰਮ੍ਰਿਤ ਛਕ ਕੇ ਸੱਜੂ ਮੈਂ ਸਿੰਘ ਪੂਰਾ, ਸੌਂ ਖਾਂਦਾ ਹਾਂ ਤੇਰੇ ਹਜ਼ੂਰ ਮਾਤਾ। ਇੱਕ ਠੋਕਰ ਦੇ ਨਾਲ ਹੀ ਸਮਝ ਗਿਆ, ਕਹਿੰਦਾ 10 ਸਾਲਾਂ ਦੀ ਮਮਤਾ ਸੀਨੇ ਵਿੱਚ ਦਬਾ ਕੇ ਬੈਠੀ ਹੋਵੇ, ਦਲੀਪ ਸਿਆਂ ਕਿੱਡਾ ਕੁਕਰਮ ਕਰ ਦਿੱਤਾ ਦੁਨੀਆ 'ਤੇ ਵੀ ਤੇਰੀ ਮਾਂ ਨੇ ਤੈਨੂੰ ਹਿੱਕ ਨਾਲ ਨਹੀਂ ਲਾਇਆ। ਲਾਹਨਤਾਂ ਪਾਉਂਦਾ ਹੋਇਆ ਆਪਣੇ ਆਪ ਨੂੰ ਆਖਣ ਲੱਗਾ, ਮਾਈ ਮੇਰਾ ਕਸੂਰ ਨਹੀਂ, ਇਹਨਾਂ ਫਰੰਗੀਆਂ ਨੇ ਧਰਮ ਤੋਂ ਦੂਰ ਕਰ ਦਿੱਤਾ, ਪਰ ਅੱਜ ਤੇਰੇ ਚਰਨਾਂ ਦੀ ਸਹੁੰ ਖਾ ਕੇ ਆਖਦਾ ਵੀ ਸਿੰਘ ਸੱਜੂ ਮੈਂ, ਆਪਣੇ 'ਤੇ ਕੋਈ ਅਸਰ ਨਹੀਂ। ਇੱਥੇ 50 ਵਿਦਵਾਨ ਬੋਲ ਕੇ ਚਲੇ ਜਾਣ ਅਤੇ ਆਪਾਂ ਪਟਿਆਂ ਨੂੰ ਤੇਲ ਲਾਉਣੋਂ ਫਿਰ ਨਹੀਂ ਹਟਦੇ, ਐਸ ਕੰਨ ਥਾਣੀ ਸੁਣਿਆ ਅਤੇ ਐਸ ਮੂੰਹ ਨਾਲ ਜਲੇਬ ਖਾਧੇ ਅਤੇ ਫਿਰ ਘਰਾਂ ਨੂੰ ਚਲ ਗਏ, ਆਪਾਂ ਕੀ ਲੈ ਕੇ ਗਏ। ਇੱਕ ਛੋਟੀ ਜਿਹੀ ਸਾਖੀ ਦਾ ਜ਼ਿਕਰ ਕਰਕੇ ਸਮਾਪਤੀ ਕਰਾਂਗਾ। ਇਹ ਤਾਂ ਸੀ ਮਾਈਆਂ ਦਾ ਜੀਵਨ, 7 ਅਤੇ 9 ਸਾਲ ਦੇ ਨਿੱਕੇ ਨਿੱਕੇ ਕਾਕੇ ਬਾਬਾ ਜ਼ੋਰਾਵਰ ਸਿੰਘ ਚੌਹਾਂ ਸਾਹਿਬਜ਼ਾਦਿਆਂ ਦੇ ਨਾਂ ਪੜ੍ਹੀਏ ਨਾ, ਜੀਤ ਅਤੇ ਜੁਝਾਰ ਵੱਡੜੇ, ਜ਼ੋਰਾਵਰ ਅਤੇ ਫਤਿਹ ਸਿੰਘ ਛੋਟੇ। ਬਾਬਾ ਫਤਿਹ ਸਿੰਘ 7 ਸਾਲ ਦਾ ਅਤੇ ਬਾਬਾ ਜ਼ੋਰਾ ਸਿੰਘ 9 ਸਾਲ ਦਾ। ਜਦੋਂ ਇਹ ਵੜਨ ਲੱਗੇ ਨਾ ਕਚਹਿਰੀ ਦੇ ਵਿੱਚ, ਇਹਨਾਂ ਦੇ ਕੰਨਾਂ ਵਿੱਚ ਪਤਾ ਕੀ ਗੱਲ ਪਾਈ ਗਈ, ਦੀਨ ਦੀਏ ਬਿਨ ਜਾਨ ਤੁਮਾਰੀ, ਨਾ ਹੈ ਬਚ ਹੈ ਕਹੋ ਸਾਚ ਉਚਾਰੀ। ਤੂੰ ਨਿੱਕੇ ਨਿੱਕੇ ਕਾਕਿਆਂ ਨੂੰ ਵਾਲ ਕਟਵਾਉਣ ਲਈ ਮਜਬੂਰ ਕਰ ਦਿੰਦਾ, ਕੋਲੋਂ ਪੈਸੇ ਦਿੰਦਾ ਵੀ ਨਾਈ ਦੇ ਟੋਕਰੇ ਵਿੱਚ ਵਾਲ ਸੁੱਟ ਗਿਆ ਅਤੇ ਸੁਣ ਇਤਿਹਾਸ ਉਹਨਾਂ ਦਾ। ਕਹਿੰਦੇ ਨੇ ਦੀਨ ਦੀਏ ਬਿਨ ਜਾਨ ਤੁਮਾਰੀ, ਨਾ ਹੈ ਬਚ ਹੈ ਕਹੋ ਸਾਚ ਉਚਾਰੀ। ਸੂਬਾ ਕਹਿੰਦਾ ਵੀ ਸਿੱਖੋ, ਜਿੰਨਾ ਚਿਰ ਸਿਰ ਦੇ ਵਾਲ ਨਹੀਂ ਨਾ ਲਵਾਉਂਦੇ, ਜਿੰਨਾ ਚਿਰ ਕਲਮਾ ਨਹੀਂ ਪੜ੍ਹਦੇ, ਤੁਹਾਡੀ ਜਾਨ ਨਹੀਂ ਬਖਸ਼ੀ ਜਾਵੇਗੀ। ਉੱਦਾਂ ਤਾਂ ਏਡੇ ਛੋਟੇ ਬੱਚਿਆਂ ਨਾਲ ਇਹ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ। ਪਤਾ ਨਹੀਂ ਕੈਸੇ ਧਰਮ ਦੇ ਲੋਕ ਸਨ, ਕੀ ਇਹਨਾਂ ਨੂੰ ਸਿਖਾਇਆ ਗਿਆ ਸੀ, ਕੀ ਇਹਨਾਂ ਦੇ ਦਿਲ ਵਿੱਚ ਭਰਿਆ ਸੀ ਵੀ ਜਿੰਨਾ ਚਿਰ ਸਿਰ ਤੋਂ ਜੂੜਾ ਨਹੀਂ ਲਾਉਂਦੇ। ਐਡੀ ਸ਼ਰਤ ਵੱਡੀ ਨਹੀਂ ਸੀ ਜੇ ਆਪਣੇ ਹਿਸਾਬ ਨਾਲ ਵੇਖੀਏ ਤੇ। ਦੂਜਾ ਲਾਲਚ ਕੀ ਦਿੱਤਾ ਗਿਆ, ਕਲਮਾ ਪੜ੍ਹ ਕਰਕੇ ਇਸ ਦੇਸ਼ ਦਾ ਰਾਜ ਭਾਗ ਵੀ ਮਿਲ ਜਾਊ, ਵਜ਼ੀਰੀਆਂ ਵੀ ਮਿਲ ਜਾਣਗੀਆਂ, ਅਤੇ ਇਹ ਜਿਹੜੀਆਂ ਰਾਜਕੁਮਾਰੀਆਂ ਨਾ, ਇਹ ਧੀਆਂ ਨੇ ਜਿਹੜੀਆਂ ਸਾਡੀਆਂ, ਇਹਨਾਂ ਦੇ ਡੋਲੇ ਵੀ ਤੁਹਾਡੇ। ਐਡੇ ਐਡੇ ਲਾਲਚ ਉਹਨਾਂ ਬਛੜਿਆਂ ਨੂੰ ਦਿੱਤੇ ਗਏ, ਅਤੇ ਜਿਹੜਾ ਜਵਾਬ ਉਹ 9 ਸਾਲ ਦੇ ਨੇ ਦਿੱਤਾ ਨਾ, ਫਿਰ ਸੁਨਹਿਰੀ ਅੱਖਰਾਂ ਦੇ ਵਿੱਚ ਚੁੱਕਰਿਆ ਮਿਲਦਾ ਸਿੱਖ ਇਤਿਹਾਸ ਵਿੱਚ। ਉਹ 9 ਸਾਲ ਦਾ ਬੱਚਾ ਨਾ ਛੋਟੇ ਨੂੰ ਕਹਿੰਦਾ ਵੀ ਵੀਰ, ਮੈਨੂੰ ਲੱਗਦਾ ਹੁਣ ਦਾਦੇ ਵਾਲਾ ਸਮਾਂ ਆ ਗਿਆ, ਹੁਣ ਤੂੰ ਦੱਸ ਸਮਾਂ ਇਹ ਆਇਆ। ਕਹਿੰਦੇ ਨੇ ਨੀਆਂ ਵਿੱਚ ਚਿਣ ਦਿਓ ਅਤੇ ਇੱਟ ਝਾੜਨ ਦੀ ਲੋੜ ਨਹੀਂ, ਗੋਡੇ ਝਾੜ ਦਿਓ, ਗੋਡੇ ਛਾਂਗ ਦਿਓ। ਇੰਨੀ ਗੱਲ ਆਪਣੇ ਕਾਕੇ ਦੇ ਮੂੰਹ ਵਿੱਚ ਪੈ ਜਾਵੇ ਨਾ, ਇਹਦੇ ਚੂੰਡੀ ਵੱਢਿਆਂ ਚੌਂ ਕਰ ਬੈਠਦਾ, ਗੋਡੇ ਝਾੜ ਦਿਓ, ਇੱਟਾਂ ਛਾਂਗਣ ਦੀ ਲੋੜ ਨਹੀਂ। ਅਤੇ ਛੋਟੇ ਨੂੰ ਪੁੱਛਦਾ, ਵੀਰ ਕਿਤੇ ਡੋਲ 'ਤੇ ਨਹੀਂ ਜਾਵੇਂਗਾ, ਸਮਾਂ ਦਾਦੇ ਵਾਲਾ ਆਇਆ ਲੱਗਦਾ। ਕਹਿੰਦਾ ਧਰਮ ਪਿਤਾਮੇ ਜਿਮ ਰੱਖ ਲੀਨਾ, ਛੋਟਾ 7 ਸਾਲ ਦਾ ਕਹਿੰਦਾ ਜਿੱਦਾਂ ਸਾਡੇ ਦਾਦੇ ਨੇ ਧਰਮ ਰੱਖਿਆ ਸੀ। ਇਹ ਤਾਂ ਮੈਂ ਬੜੀ ਵਾਰ ਵੇਖਿਆ, ਕੋਈ ਪੈਲੀ ਲਈ ਲੜਦਾ, ਕੋਈ ਕੋਠਿਆਂ ਕੰਧਾਂ ਲਈ ਲੜਦਾ, ਕੋਈ ਡੇਰੇ ਲਈ ਲੜਦਾ। ਇਹ ਵੀ ਕਈ ਵਾਰ ਵੇਖਿਆ ਵੀ ਸਿੱਖ ਆਪਣੇ ਧਰਮ ਲਈ ਅਤੇ ਹਿੰਦੂ ਆਪਦੇ ਧਰਮ ਲਈ, ਪਰ ਕੋਈ ਕਿਸੇ ਧਰਮ ਲਈ ਨਹੀਂ ਲੜਦਾ। ਦਸਮ ਪਾਤਸ਼ਾਹ ਨੇ ਇੰਨੀਆਂ ਪੰਕਤੀਆਂ ਲਿਖ ਦਿੱਤੀਆਂ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ, ਤਿਲਕ ਜੰਝੂ ਰਾਖਾ ਪ੍ਰਭ ਤਾਂਕਾ, ਕੀਨੋ ਬਡੋ ਕਲੂ ਮਹਿ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰਸੀ ਨਾ ਉਚਰੀ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨਹੂ ਆਨ। ਇਹ ਪੰਕਤੀ ਧਿਆਨ ਨਾਲ ਸੁਣੋ, ਤੇਗ ਬਹਾਦਰ ਸੀ ਕਰਿਆ। ਇੱਦਾਂ ਦਾ ਕੰਮ ਬਾਜਾਂ ਵਾਲੇ ਕਹਿੰਦੇ ਨੇ ਦੁਨੀਆ 'ਤੇ ਕੋਈ ਕਰ ਹੀ ਨਹੀਂ ਸਕਦਾ। ਆਪਣੇ ਧਰਮ ਲਈ ਬਹੁਤ ਮਰਦੇ ਨੇ, ਪਰ ਉਹਨਾਂ ਬ੍ਰਾਹਮਣਾਂ ਦੇ ਲਈ, ਹਿੰਦੂ ਧਰਮ ਦੇ ਲਈ ਇੱਕ ਸਿੱਖ ਜਾਨ ਵਾਰ ਜਾਵੇ, ਬਹੁਤ ਘੱਟ ਉਦਾਹਰਣ ਮਿਲੇਗੀ। ਜਿੱਦਾਂ ਦਾਦੇ 'ਤੇ ਸਮਾਂ ਆਇਆ, ਸਾਡੇ 'ਤੇ ਵੀ ਆ ਗਿਆ। ਛੋਟਾ ਕਹਿੰਦਾ ਫਿਰ ਵੀਰ ਜਿੱਦਾਂ ਉਹਨੇ ਧਰਮ ਰੱਖਿਆ ਸੀ ਨਾ ਰੱਖ ਲੈ। ਕਹਿੰਦੇ ਨੇ ਫਿਰ ਇਹ ਗੱਲ ਸੁਣ ਕੇ ਵੱਡੇ ਨੇ ਇੱਕ ਜਵਾਬ ਦਿੱਤਾ, ਅਤੇ ਦਿੱਤਾ ਕਿੱਥੇ, ਜਿੱਥੇ ਹਿੰਦ ਨੂੰ ਜਿੱਤਣ ਵਾਲੇ ਬੜੇ ਬੜੇ ਗਾਂਡੀਵ ਜਵਾਨ ਬੈਠੇ ਸਨ। ਜਵਾਬ ਕਿੱਥੇ ਦਿੱਤਾ, ਜਿਨ੍ਹਾਂ ਦੀਆਂ ਸਵਾ ਸਵਾ ਗੱਜ ਦੀਆਂ ਛਾਤੀਆਂ ਨੇ, ਜਿਮਨਾ ਵੱਲ ਵੇਖ ਕੇ ਮੌਤ ਵੀ ਕੰਬ ਜਾਵੇ, ਅਤੇ ਨਿੱਕੇ ਨਿੱਕੇ ਕੋਮਲ ਬੱਚੇ ਪੰਖੜੀਆਂ। ਇਹ ਕਹਿੰਦਾ ਕਹੋ ਪੱਠ ਕਲਮਾ ਬਚ ਜਾਓ। ਸੂਬਿਆ ਤੂੰ ਕਹਿੰਦਾ ਵੀ ਕਲਮਾ ਪੜਿਆ ਜਾਨ ਬਚੇਗੀ। ਇਹ ਗੱਲ 9 ਸਾਲ ਦਾ ਬੱਚਾ ਕਹਿੰਦਾ। ਬਾਬਾ ਜ਼ੋਰਾਵਰ ਸਿੰਘ ਕਹਿੰਦਾ ਵੀ ਤੂੰ ਕਹਿੰਦਾ ਕਲਮਾ ਪੜਿਆ ਜਾਨ ਬਚੇਗੀ। ਓਏ ਕਹੋ ਪੱਠ ਕਲਮਾ ਬਚ ਜਾਓ, ਕਹਾਂ ਪੈਗੰਬਰ ਤੁਮ ਪਿਤਮਾਓ। ਇੱਕ ਗੱਲ ਦਾ ਮੈਨੂੰ ਜਵਾਬ ਦੇ, ਤੇਰਾ ਪੈਗੰਬਰ ਮੁਹੰਮਦ ਬੜੀ ਉੱਚੀ ਹਸਤੀ, ਬੜਾ ਤਗੜਾ ਪੈਗੰਬਰ ਹੋਇਆ, ਪਿਤਮਾਓ ਉਹਦੇ ਮਾਤਾ ਪਿਤਾ ਵੀ, ਫਿਰ ਜਿਨ੍ਹਾਂ ਦੇ ਘਰ ਐਸੀ ਔਲਾਦ ਹੋਈ, ਬੜੇ ਦਾਨੇ ਪ੍ਰਦਾਨੇ ਅਤੇ ਵੱਡੀ ਪਹੁੰਚ ਦੇ ਮਾਲਕ ਹੋਣਗੇ। ਪਰ ਮੈਨੂੰ ਇੱਕ ਗੱਲ ਦੱਸ, ਮੈਨੂੰ ਅੱਜ ਨਜ਼ਰ ਹੀ ਨਹੀਂ ਆਉਂਦੇ। ਕਿਆ ਉਹਨ ਕਲਮਾ ਪਠਿਓ ਨਾਹੀ, ਅਤੇ ਜਾਂ ਮੈਨੂੰ ਇਹ ਗੱਲ ਭਰੀ ਕਚਹਿਰੀ ਦੇ ਵਿੱਚ ਦੱਸ ਵੀ ਤੇਰਾ ਮੁਹੰਮਦ ਅਤੇ ਉਹਦੇ ਮਾਤਾ ਪਿਤਾ ਕਲਮਾ ਪੜ੍ਹਦੇ ਹੀ ਨਹੀਂ ਰਹੇ, ਉਹ ਅਸਲੀ ਮੁਸਲਮਾਨ ਹੀ ਨਹੀਂ ਸਨ। ਉਹ ਜੇ ਕਲਮਾ ਪੜ੍ਹਿਆ ਤੇਰਾ ਮੁਹੰਮਦ ਨਹੀਂ ਕਾਲ ਨੇ ਛੱਡਿਆ। ਬਾਣੀ ਵਿੱਚ ਪੜ੍ਹਦੇ ਨਾ, ਏਕ ਸ਼ਿਵ ਭਏ ਏਕ ਗਏ ਏਕ ਫਿਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਕਾਲ ਨੇ ਕਿਸੇ ਨੂੰ ਨਹੀਂ ਛੱਡਿਆ। ਸਗਲ ਹੈ ਮਰਨਾ, ਮੈਂ ਪਹਿਲਾਂ ਜ਼ਿਕਰ ਕੀਤਾ, ਨਾ ਰਾਮ ਜੀ ਛੱਡੇ ਨੇ, ਨਾ ਸ਼੍ਰੀ ਕ੍ਰਿਸ਼ਨ ਜੀ, ਅਤੇ ਨਾ ਸ਼ਿਵ ਜੀ ਨੂੰ ਹੀ ਛੱਡਿਆ ਉਹਨੇ। ਉਹ ਜੇ ਕਲਮਾ ਪੜ੍ਹਿਆ ਸਾਡੀ ਜਾਨ ਬਚੇਗੀ, ਅਤੇ ਮੈਨੂੰ ਇੰਨਾ ਤਾਂ ਦੱਸ, ਕਲਮਾ ਮੁਹੰਮਦ ਪੜ੍ਹਦਾ ਰਿਹਾ, ਉਹ ਅੱਜ ਨਜ਼ਰ ਹੀ ਨਹੀਂ ਆਉਂਦਾ, ਕਾਲ ਨੇ ਤਾਂ ਜਿਉਂਦਾ ਨਹੀਂ ਛੱਡਿਆ। ਉਹ ਕਾਲ ਨੇ ਉਹਦੇ ਮਾਤਾ ਪਿਤਾ ਜਿਉਂਦੇ ਨਹੀਂ ਛੱਡੇ, ਅਤੇ ਮੂਰਖਾ ਉਹ ਸੂਬਿਆ ਅਸੀਂ ਜਿਉਂ ਕੇ ਕੀ ਲੈਣਾ। ਅੱਜ ਧਰਮ ਲਈ ਕੁਰਬਾਨ ਹੋਣਾ, ਅਤੇ ਜਦੋਂ ਬੁੱਢੇ ਹੋਏ 6 ਮਹੀਨੇ ਮੰਜੇ 'ਤੇ ਖੰਘ ਕੇ ਬਿਮਾਰੀ ਨਾ ਵੀ ਤਾਂ ਮਾਰੀ ਜਾਣਾ ਨਾ ਆਪਾਂ। ਉਹ ਜੇ ਅੱਜ ਧਰਮ ਦੇ ਲੇਖੇ ਲੱਗ ਜਾਈਏ ਤਾਂ ਰਹਿੰਦੀ ਦੁਨੀਆ ਤੱਕ ਨਾਮ ਰਹੇਗਾ। ਉਹਨਾਂ ਸਿੱਖਾਂ ਨੇ ਸ਼ਹੀਦੀ ਦਿੱਤੀ, ਅਤੇ ਗੱਲ ਕੋਈ ਵੀ ਨਹੀਂ ਸੀ, ਐਵੇਂ ਜੂੜਾ ਹੀ ਕਟਾਉਣਾ ਸੀ ਆਪਾਂ ਦੇ, ਨਿੱਕੀ ਜਿਹੀ ਗੱਲ ਸਮਝ ਕੇ ਰੋਜ਼ ਹੀ ਨਾਈਆਂ ਵੱਲ ਤੋਰ ਦਿੰਦੇ ਬੱਚਿਆਂ ਨੂੰ। ਬਾਣੀ ਪੜ੍ਹਿਓ ਧਿਆਨ ਦੇ ਨਾਲ, 3 ਸਤਿਗੁਰਾਂ ਦੀ ਬਾਣੀ ਦਾ ਉਪਦੇਸ਼ ਦੇ ਕੇ ਸਮਾਪਤੀ ਕਰਾਂਗਾ। ਜਿਹੜੇ ਕਹਿੰਦੇ ਨਾ ਬਾਜਾਂ ਵਾਲੇ ਦੇ ਸਿੱਖ ਨਹੀਂ, ਅਸੀਂ ਗੁਰੂ ਨਾਨਕ ਦੇ ਬਾਜਾਂ ਵਾਲਾ, ਅਤੇ ਗਰਮੀ ਬੜਾ, ਤੇਰੇ ਬੰਕੇ ਲੋਇਣ ਧੰਤਰ ਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਤੇਰਾ ਪਿਓ ਪਤਾ ਕਿੱਦਾਂ ਦਾ ਲੱਗਦਾ, ਪਰਮਾਤਮਾ ਨੂੰ ਆਖਿਆ, ਸਭ ਦਾ ਮਾਲਕ ਸਭ ਦਾ ਪਿਓ ਹੈ, ਉਹਦਾ ਲੰਮਾ ਤਿੱਖਾ ਨੱਕ, ਉਹਦੇ ਲੰਮੇ ਸੋਹਣੇ ਕੇਸ, ਅਤੇ ਇਹ ਹੁਣ ਤੁਸੀਂ ਮਨ ਵਿੱਚ ਧਾਰੋ, ਪਿਓ ਵਰਗੇ ਲੱਗਣਾ ਕਿ ਆਂਢੀ ਗੁਆਂਢੀ ਵਰਗੇ ਲੱਗਿਆ ਜਸ ਹੁੰਦਾ। ਅਤੇ ਜੇ ਭਗਤ ਨਾਮਦੇਵ ਤੋਂ ਪੁੱਛੋ, ਉਹ ਵੀ ਕਹਿੰਦਾ ਪਾਰ ਉਤਾਰੇ ਕੇਸਵਾ, ਉਹ ਵੀ ਕਹਿੰਦਾ ਰੱਬ ਮੇਰਾ ਕੇਸਾ ਧਾਰੀ। ਭਗਤ ਕਬੀਰ ਤੋਂ ਪੁੱਛ ਲਓ, ਮੁਸਲਮਾਨ ਹੋਇਆ, ਉਹ ਕਹਿੰਦਾ ਮੁੰਡ ਮੁੰਡਾਏ ਜੋ ਸਿੱਧ ਪਾਈ, ਮੁਗਤੀ ਭੇੜ ਨਾ ਗਈਆ ਕਾਈ, ਭੇਡਾਂ ਤਾਂ ਫਿਰ ਮੁਗਤ ਹੋ ਜਾਣੀਆਂ ਚਾਹੀਦੀਆਂ ਸੀ, ਜੇ ਸਿਰ ਵਾਲ ਮਨਾਇਆ ਮੁਕਤੀ ਮਿਲੇ। ਫਿਰ ਪੰਚਮ ਪਾਤਸ਼ਾਹ ਵੱਲ ਤੁਰ ਪਓ, ਕਿਸੇ ਗੁਰੂ ਨੇ ਵੀ ਹਦਾਇਤ ਨਹੀਂ ਕੀਤੀ ਵੀ ਮਨ ਸਾਫ ਚਾਹੀਦਾ, ਹਰ ਇੱਕ ਨੇ ਇਹ ਆਖਿਆ ਮਨ ਤੇ ਬਾਣੀ ਨਾਲ ਸਾਫ ਹੋਵੇਗਾ, ਪਰ ਜਿੰਨਾ ਚਿਰ ਸਾਬਤ ਸੂਰਤ ਨਹੀਂ ਨਾ ਹੁੰਦਾ। ਸਾਬਤ ਸੂਰਤ ਦਸਤਾਰ ਸਿਰਾ, ਇਹ 5ਵੇਂ ਪਾਤਸ਼ਾਹ ਦੀ ਬਾਣੀ ਹੈ। ਫਿਰ ਜਿਹਨੂੰ ਤੁਸੀਂ ਗਰਮ ਕਹਿੰਦੇ ਜੇ ਨਾ, ਕੁੱਲ ਦੁਨੀਆ ਦੇ ਪੈਗੰਬਰ ਇੱਕ ਬੰਨੇ ਅਤੇ ਉਹ ਬਾਬੇ ਇੱਕ ਬੰਨੇ, ਬਾਜਾਂ ਵਾਲੇ ਸੱਚੇ ਪਾਤਸ਼ਾਹ, ਕਿਸੇ ਦੀ ਕਲਮ ਨਹੀਂ ਉਹਨਾਂ ਬਾਰੇ ਲਿਖ ਸਕਦੀ, ਕਿਉਂਕਿ ਬੰਦੇ ਦੀ ਔਕਾਤ ਚਮਚੇ ਵਰਗੀ, ਅਤੇ ਉਹ ਸਮੁੰਦਰ ਸਾਡਾ ਗੁਰੂ, ਚਮਚਾ ਜਿੰਨਾ ਵੀ ਭਰ ਲਓ ਕੱਖ ਪੱਲੇ ਨਹੀਂ ਪੈਂਦਾ। ਉਹ ਕਹਿੰਦੇ ਨੇ ਸੱਚੇ ਪਾਤਸ਼ਾਹ ਬਿਨਾਂ ਸ਼ਸਤਰ ਤੇਗੰ ਨਰੰਗ ਭੇਡ ਜਾਨੋ, ਗਹੇ ਕੰਨ ਤਾਂ ਕੋ ਕਿਤੇ ਲੈ ਸਿਧਾਨੋ, ਇਹੀ ਮੋਰ ਆਗਿਆ ਸੁਣੋ ਰੇ ਪਿਆਰੇ, ਬਿਨਾਂ ਤੇਗ ਕੇਸੰ ਦਿਓ ਨਾ ਦੀਦਾਰੇ। ਉਹ ਕਹਿੰਦਾ ਜੇ ਮੇਰੇ ਮੱਥੇ ਲੱਗਣਾ ਤਾਂ ਕੇਸਾਧਾਰੀ ਬਣ ਕੇ ਆ, ਅਤੇ ਜਦੋਂ ਵੀ ਮੱਥੇ ਲੱਗੇ ਸ਼ਸਤਰਧਾਰੀ ਹੋਣਾ ਚਾਹੀਦਾ। ਅਤੇ ਇਹ ਆਪਾਂ ਨੂੰ ਪਤਾ ਜਦੋਂ ਪਿਓ ਦਾ ਹੁਕਮ ਨਾ ਮੰਨੀਏ ਤਾਂ ਬੇਦਖਲ ਕਰ ਦਿੰਦਾ ਜਾਇਦਾਦ 'ਚੋਂ। ਜਿਨ੍ਹਾਂ ਨੇ ਨਹੀਂ ਹੁਕਮ ਮੰਨਿਆ, ਜਿਨ੍ਹਾਂ ਨੇ ਨਹੀਂ ਅੰਮ੍ਰਿਤ ਛਕਿਆ, ਉਹਨਾਂ ਨੂੰ ਫਿਰ ਰਾਜੇ ਵਾਂਗੂੰ 84 ਲੱਖ ਦੀ ਕੋਠੜੀ ਵਿੱਚੋਂ ਪਾ ਦੇਵੇਗਾ। ਗੁਰੂ ਸਾਹਿਬ ਕਿਰਪਾ ਕਰਨ, ਗੁਰੂ ਮਹਾਰਾਜ ਜੀ ਦੀ ਪਵਿੱਤਰ ਯਾਦ ਵਿੱਚ, ਸਾਧੂਆਂ ਪੁਰਖਾਂ ਦੀ ਪਵਿੱਤਰ ਯਾਦ ਵਿੱਚ, ਮਹਾਂਪੁਰਖ ਬਾਬਾ ਦੀਪ ਸਿੰਘ ਜੀ ਦੀ ਪਵਿੱਤਰ ਯਾਦ ਵਿੱਚ, ਇਹ ਜਿਹੜੇ ਪ੍ਰਚਾਰਕਾਂ ਨੇ ਐਸੇ ਪਵਿੱਤਰ ਸਥਾਨ ਦੇ ਉੱਤੇ ਅਨੇਕਾਂ ਹੀ ਵਿਦਵਾਨਾਂ ਨੂੰ ਸੱਦ ਕੇ ਸੰਗਤਾਂ ਦੇ ਦਰਸ਼ਨ ਕਰਵਾਏ ਹਨ। ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਹਜ਼ੂਰੀ ਰਾਗੀ, ਜਿਨ੍ਹਾਂ ਨੇ ਹੁਕਮ ਕੀਤਾ ਸੀ ਵੀ ਇੱਥੇ ਆ ਕੇ ਕੁਝ ਸਮਾਂ ਪ੍ਰਚਾਰ ਕਰੋ, ਭਾਈ ਅਮਨਦੀਪ ਸਿੰਘ ਜੀ ਮਹਾਂਪੁਰਖ ਸੰਤ ਕਹਿ ਲਓ, ਬੜਾ ਪ੍ਰਚਾਰ ਕਰਦੇ ਨੇ, ਭਾਈ ਗੁਰਇਕਬਾਲ ਸਿੰਘ ਜੀ, ਉਹਨਾਂ ਦੇ ਪ੍ਰੇਮ ਸਦਕਾ, ਇਹਨਾਂ ਦੇ ਸਹਿਯੋਗ ਸਦਕਾ ਇਹ ਗੁਰਮਤਿ ਵਿਚਾਰਾਂ ਆਪਦੇ ਚਰਨਾਂ ਵਿੱਚ ਹਾਜ਼ਰ ਕੀਤੀਆਂ ਨੇ, ਆਪਦੇ ਚਰਨਾਂ ਵਿੱਚ ਲੈ ਕੇ ਹਾਜ਼ਰ ਹੋਏ ਹਾਂ। ਇਹ ਜੋ ਸਮਾਂ ਹੈ ਗੁਰਾਂ ਦੇ ਦਰ 'ਤੇ ਪ੍ਰਵਾਨ ਹੋ ਸਕੇ, ਔਰ ਇੱਥੋਂ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਪਾਤਰ ਬਣ ਕੇ ਹੀ ਉਲਟੀਏ। ਗੁਰੂ ਮਹਾਰਾਜ ਕਿਰਪਾ ਕਰਨ, ਹਰ ਇੱਕ ਕੀਤਾ ਹੋਇਆ ਗੁਰਾਂ ਦਾ ਬਚਨ ਹਿਰਦੇ ਵਿੱਚ ਵਸੇ, ਅਤੇ ਅੱਜ ਅੰਮ੍ਰਿਤ ਸੰਚਾਰ ਵੀ ਕੀਤਾ ਜਾ ਰਿਹਾ, ਜਿਹੜੇ ਭਾਗਾਂ ਵਾਲੇ ਨੇ ਉਹ ਜਹਾਜ਼ 'ਤੇ ਚੜ੍ਹ ਜਾਣਗੇ, ਅਤੇ ਜਿਨ੍ਹਾਂ ਦੇ ਨਹੀਂ ਨਾ ਭਾਗ ਚੰਗੇ, ਜਿਨ੍ਹਾਂ ਦੇ ਮੱਥੇ 'ਤੇ ਇਹ ਲੇਖ ਉੱਕਰੇ ਹੀ ਨਹੀਂ, ਉਹ ਗੁਰੂ ਤੋਂ ਹੀਣੇ ਹੀ ਰਹਿ ਜਾਣਗੇ। ਗੁਰੂ ਸਾਹਿਬ ਕਿਰਪਾ ਕਰਨ, ਇਸ ਮਹਾਨ ਵਿਲੱਖਣ ਧਰਮ ਦਾ ਇੱਕ ਅੰਗ ਬਣ ਕੇ ਭਵਸਾਗਰ ਤੋਂ ਤਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।